ਪ੍ਰਾਪਤੀ ਤੋਂ ਬਗੈਰ ਆਦਮੀ ਦਾ ਸਰੀਰ ਵਿਰਥਾ ਚਲਿਆ ਗਿਆ ਤਾਂ ਉਹ ਕਿਸੇ ਕੰਮ ਨਹੀਂ ਹੋਇਆ। ਵਕਤ ਗੁਜ਼ਾਰਿਆ ਤੇ ਪਛਤਾਉਂਦਾ ਹੋਇਆ ਸੰਸਾਰ ਚੋਂ ਚਲਿਆ ਗਿਆ। ਸੋ ਉਹਦੇ ਬਾਰੇ ਵਿਚਾਰ ਕੀਤੀ ਗਈ ਸੀ ਕਿ ਇਹ ਸਰੀਰ ਹੈ ਦੇਹੀ ਦੇ ਅੰਦਰ ਜੋ ਇੱਕ ਬਹੁਤ ਬੜਾ ਕਾਰਖਾਨਾ ਹੈ। ਇਹਦੇ ਅੰਦਰ ਜੜ ਵੀ ਹੈ ਤੇ ਚੇਤਨ ਵੀ ਹੈ, ਇਹਦੇ ਅੰਦਰ ਰੂਹ ਵੀ ਹੈ ਤੇ ਮੈਟਰ ਮਾਇਆ ਹੈ, ਪ੍ਰਕਿਰਤੀ ਹੈ। ਪ੍ਰਕਿਰਤੀ ਦੇ ਨਾਲ ਰੂਹ ਦਾ ਇਸ ਸੰਸਾਰ ਦੇ ਨਾਲ ਸੰਬੰਧ ਜੁੜਦਾ ਹੈ। ਅੱਖਾਂ ਨਾਲ ਦੇਖਦਾ ਹੈ, ਕੰਨਾਂ ਨਾਲ ਸੁਣਦੀ ਹੈ ਰੂਹ, ਜ਼ਬਾਨ ਦੇ ਨਾਲ ਟੇਸਟ ਕਰਦੀ ਹੈ, ਚਮੜੀ ਦੇ ਨਾਲ ਸਪਰਸ਼ ਕਰਦੀ ਹੈ ਤੇ ਨਾਸਕਾਂ ਦੇ ਨਾਲ ਸੁੰਘਦੀ ਹੈ, ਮਨ ਦੇ ਨਾਲ ਫੁਰਨਾ ਕੀਤਾ ਜਾਂਦਾ ਹੈ, ਬੁੱਧੀ ਦੇ ਨਾਲ ਨਿਰਣਾ ਕੀਤਾ ਜਾਂਦਾ ਹੈ, ਚਿੱਤ ਦੇ ਨਾਲ ਫੀਲ ਕੀਤਾ ਜਾਂਦਾ ਹੈ। ਅਹਮ ਭਾਵ ਦੇ ਆਸਰੇ ਅਗਿਆਨ ਦਾ ਸਹਾਰਾ ਲੈ ਕੇ ਇਹ ਜੀਵ ਆਤਮਾ ਬਣ ਕੇ ਸੰਸਾਰ ਦੇ ਅੰਦਰ ਚੰਗੇ ਤੇ ਮੰਦੇ ਕੰਮ ਕਰੇ ਤੇ ਜੋ ਰੂਹ ਹੈ ਉਹ ਬਿਲਕੁਲ ਪਾਕ ਤੇ ਸਾਫ਼, ਪਵਿੱਤਰ, ਨਿਰਮਲ ਉਹਨੂੰ ਆਤਮਾ ਆਖਦੇ ਨੇ। ਸੋ ਆਤਮਾ ਪ੍ਰਕਿਰਤੀ ਦੇ ਨਾਲ ਰਲ ਕੇ ਬਹੁਤ ਨੀਵੀਂ ਆ ਗਈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਸਾਧੂ ਸੰਤ ਮਹਾਰਾਜ, ਅਨੁਭਵੀ ਪੀਰ ਪੈਗੰਬਰ ਔਲੀਏ, ਜੋ ਵੀ ਪਰਮੇਸ਼ਰ ਵੱਲੋਂ ਇਸ ਪਲੈਨਟ ਤੇ ਭੇਜੇ ਜਾਂਦੇ ਨੇ ਅਰਥ ਪਲੈਨਟ ਤੇ, ਉਹ ਆ ਕੇ ਦੱਸਦੇ ਨੇ ਕਿ ਭਾਈ ਤੈਨੂੰ ਬੜੀ ਦੇਰ ਤੋਂ ਬਾਅਦ 83,99,999 ਜੂਨਾਂ ਭੁਗਤਣ ਤੋਂ ਬਾਅਦ ਇਹ ਮਾਨਸ ਦੇਹੀ ਪ੍ਰਾਪਤ ਹੋਈ ਤੇ ਇਹਦਾ ਜੋ ਪਰਮ ਮਨੋਰਥ ਹੈ ਉਹ ਵਾਹਿਗੁਰੂ ਦੀ ਪ੍ਰਾਪਤੀ ਹੈ, ਉਹਨੂੰ ਮਿਲਣਾ ਹੈ। ਸੋ ਉਹ ਕਿੱਥੇ ਰਹਿੰਦਾ ਹੈ ਉਹਦੀ ਵਿਚਾਰ ਪਿੱਛੇ ਕੀਤੀ ਗਈ ਸੀ ਤੇ ਗੁਰੂ ਨੌਵੇਂ ਪਾਤਸ਼ਾਹ ਇਸੇ ਸੰਬੰਧ ਚ ਫਰਮਾਉਂਦੇ ਨੇ, ਕਾਹੇ ਰੇ ਮਨ ਖੋਜਨ ਜਾਈ ਸਰਬ ਨਵਾਸੀ ਸਦਾ ਅਲੇਪਾ ਤੋਹੇ ਸੰਗ ਸੁਆਈ ਪੋਪ ਮੱਜ ਜਿਉ ਵਾਸ ਵਸਤ ਹੈ ਮੁਕਰ ਮੈਂ ਜੈਸੀ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਕਟ ਹੀ ਖੋਜੋ ਭਾਈ ਬਾਹਰ ਪੀਤਰ ਏਕੋ ਜਾਣੈ ਇਹ ਗੁਰ ਗਿਆਨ ਬਤਾਈ ਕਾ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਜਿਸ ਤਰ੍ਹਾਂ ਫੁੱਲਾਂ ਵਿੱਚ ਵਾਸ਼ਨਾ ਤੇ ਸ਼ੀਸ਼ੇ ਵਿੱਚ ਜਿਵੇਂ ਆਪਣਾ ਪਰਛਾਵਾਂ ਹੁੰਦਾ ਹੈ, ਇਸੇ ਤਰ੍ਹਾਂ ਦੇ ਨਾਲ ਵਾਹਿਗੁਰੂ ਇਹ ਦੇਹੀ ਦੇ ਅੰਦਰ ਵਸ ਰਿਹਾ। ਤੇ ਕਹਿੰਦੇ ਅੰਦਰ ਵੀ ਹੈ, ਇਹ ਨਾ ਸਮਝੀ ਕਿ ਮੇਰੇ ਅੰਦਰ ਹੈ ਬਾਹਰ ਨਹੀਂ ਹੈ। ਮਹਾਰਾਜ ਕਹਿੰਦੇ ਸਾਰੇ ਹੀ ਹੈ, ਜਿਵੇਂ ਜ਼ਮਾਨ ਤੇ ਵਿਖੇ ਸਮਸਤੇ ਇੱਕ ਜੋਤ ਹੈ। ਨਾ ਕਾਟ ਹੈ ਨਾ ਬਾਟ ਹੈ, ਨਾ ਬਾਟ ਕਾਟ ਹੋਤ ਹੈ। ਸੋ ਐਸੇ ਜੋ ਗੁਰੂ ਮਹਾਰਾਜ ਦੇ ਫਰਮਾਨ ਹਨ, ਇਹਦੇ ਉੱਤੇ ਸਭ ਤੋਂ ਪਹਿਲਾਂ ਜੋ ਆਦਮੀ ਦਾ ਫਰਜ਼ ਹੈ ਉਹ ਹੈ ਕਿ ਅਟੈਂਟਿਵ ਹੋ ਕੇ ਪੂਰੀ ਸਾਵਧਾਨੀ ਦੇ ਨਾਲ, ਜਿਸ ਤਰ੍ਹਾਂ ਪਿੱਛੇ ਦੱਸਿਆ ਗਿਆ ਹੈ ਕਿ ਸਾਵਧਾਨ ਹੋ ਕੇ ਸਤਸੰਗ ਕਰੋ, ਉਹਦੇ ਨਾਲ ਸਰਵਣ ਕਰੇ, ਸੁਣੇ, 100% ਮਨ ਨੂੰ ਇਕਾਗਰ ਕਰ। ਆਮ ਤੌਰ ਤੇ ਦੇਖਿਆ ਇਹ ਜਾਂਦਾ ਕਿ ਸਤਸੰਗ ਹੋ ਰਿਹਾ, ਮਹਾਂਪੁਰਸ਼ਾਂ ਦੇ ਪ੍ਰਵਚਨ ਸਤਸੰਗ ਦੇ ਰੂਪ ਹੋ ਰਹੇ ਨੇ, ਰਿਕਾਰਡ ਕੀਤੇ ਹੋਏ ਟੇਪ ਰਿਕਾਰਡਾਂ ਚ ਹੋ ਰਹੇ ਨੇ, ਟੈਲੀਵਿਜ਼ਨ ਤੇ ਵੀਡੀਓ ਕੈਸਟਾਂ ਦੇ ਨਾਲ ਹੋ ਰਹੇ ਨੇ। ਲੇਕਿਨ ਸੁਣਨ ਦਾ ਕਿੰਨਾ ਕਿੰਨੀ ਕੁ ਮਹੱਤਤਾ ਹੈ ਸੁਣਨ ਦੀ, ਕਿੰਨੇ ਕੁ ਆਦਮੀ ਦੇ ਅੰਦਰ ਇਸ ਗੱਲ ਦੇ ਸੁਣਨ ਦੇ ਖਿਆਲ ਹਨ ਕਿ ਮੈਂ ਸੁਣਾ, ਉਹ ਥੋੜੇ ਪਰਸੈਂਟ ਇਹ ਸੁਣਨਾ, ਬੜੀ ਮੁਸ਼ਕਲ ਦੇ ਨਾਲ 3-4% ਅਟੈਂਸ਼ਨ ਦਿੰਦਾ, ਬਾਕੀ 97% ਬਾਹਰ ਟੁੱਟਦਾ। ਇਸੇ ਕਰਕੇ ਧਰਮ ਵਰਗੀ ਅਤ ਕੀਮਤੀ ਤੇ ਵਿਲੱਖਣ ਵਸਤੂ ਨੂੰ ਇਹ ਹਿਰਦੇ ਤੋਂ ਅਪਣਾਉਂਦਾ ਨਹੀਂ, ਕਿਉਂਕਿ ਸੁਣਦਾ ਨਹੀਂ। ਸੋ ਵਾਰ ਵਾਰ ਮਹਾਰਾਜ ਫਰਮਾਨ ਕਰਦੇ ਨੇ, ਗੁਰੂ ਪੀਰ ਪੈਗੰਬਰ ਔਲੀਏ ਹਾਕਾ ਮਾਰ ਮਾਰ ਦੱਸਦੇ ਨੇ, ਸਿਮਰਤ ਵੇਗ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਈ। ਉਹ ਜੋ ਨਾਮ ਹੈ ਤੇਰੇ ਅੰਦਰ ਵੱਸਦਾ, ਉਹ ਪਰਮੇਸ਼ਰ ਵੀ ਤੇਰੇ ਅੰਦਰ ਵੱਸਦਾ, ਬਾਹਰ ਵੀ ਵੱਸਦਾ। ਬਾਹਰੋਂ ਤੈਨੂੰ ਪਿੱਛੋਂ ਲੱਭੇਗਾ, ਪਹਿਲਾਂ ਅੰਦਰੋਂ ਲੱਭੇਗਾ। ਸੋ ਉਹਦੇ ਬਾਰੇ ਸਾਰਾ ਕੁਛ ਇਹ ਸਰੀਰ ਦੇ ਅੰਦਰ ਪਾਇਆ ਹੋਇਆ, ਨੌਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਤੈ ਨਾਲ ਕਹਿ ਨਾ ਜਾਈਏ ਚੱਜ ਵਿਸਮਾਨ। ਨਾ ਦਰਵਾਜੇ ਕਾਇਆ ਕੋਠ ਹੈ ਦਸਵਾਂ ਗੁਪਤ ਰਖੀਜੈ, ਵਜਰ ਕਪਾਠ ਨਾ ਖੁੱਲਣੀ ਗੁਰ ਸ਼ਬਦ ਕਲੀਜੈ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਨੀਜੈ, ਤਿਤ ਕਟ ਅੰਤਰ ਚਾਨਣਾ ਕਰ ਭਗਤ ਮਿਲੀਜੈ, ਸਭ ਏਕੋ ਵੱਧਦਾ ਜਿਨ ਆਪੇ ਰਜਨ ਰਜਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਹੈ। ਸੋ ਵਾਹਿਗੁਰੂ ਜੀ ਨੇ ਇਹ ਸਰੀਰ ਦੇ ਅੰਦਰ ਨਾਮ ਭਰਤਾ, ਨਾਮ ਜਦੋਂ ਪ੍ਰਾਪਤ ਹੋ ਜਾਂਦਾ ਫਿਰ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ, ਇਹ ਬਣਜ ਕਰਦੇ ਨੇ ਬਣਜਾਰੇ। ਸੋ ਮਹਾਰਾਜ ਦਾ ਫਰਮਾਨ ਹੈ ਕਿ ਮੇਰਾ ਕਰਤਾ ਇੱਕ ਬਣਤ ਬਣਾਈ, ਇਸ ਦੇਹੀ ਵਿੱਚ ਸਭ ਬਥ ਪਾਈ, ਸਭ ਚੀਜ਼ਾਂ ਪਾ ਦਿੱਤੀਆਂ ਇਹਦੇ ਵਿੱਚ। ਇਹਦੇ ਚ ਵੱਡੇ ਤੇ ਵੱਡੇ ਪਾਪ ਕਰਨ ਵਾਲੀਆਂ ਵੀ ਚੀਜ਼ਾਂ ਰਹਿੰਦੀਆਂ ਨੇ, ਆਦਮੀ ਨੂੰ ਨਰਕਾਂ ਚ ਲਿਜਾਣ ਵਾਲੇ ਵੀ ਜਜ਼ਬੇ ਇਹਦੇ ਵਿੱਚ ਰਹਿੰਦੇ ਨੇ, ਕਾਮ ਕਰੋ ਲੋਭ ਮੋਹ ਕਾਰ ਪੰਜ ਠੱਗ ਪੰਜ ਵਿਸ਼ੇ ਆਦਿ। ਤੇ ਇਹਦੇ ਵਿੱਚ ਦੈਵੀ ਸੰਪਰਦਾਵਾਂ ਸਤ ਸੰਤੋਖ ਦਿਆ ਧਰਮ ਖਿਮਾ ਅਹਿੰਸਾ ਇਹ ਸਾਰੀਆਂ ਰਹਿੰਦੀਆਂ ਨੇ, ਤੇ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਰਹਿੰਦਾ, ਉਹ ਸ਼ਬਦ ਰਹਿੰਦਾ ਜਿਸ ਸ਼ਬਦ ਦੇ ਨਾਲ ਸਾਰਾ ਸੰਸਾਰ ਕਾਇਮ ਹੈ, ਜੋ ਵਾਹਿਗੁਰੂ ਦਾ ਸਾਕਾਰ ਰੂਪ। ਸੋ ਮਹਾਰਾਜ ਫਰਮਾਨ ਕਰਦੇ ਹਾਂ ਕਿ ਬਿਰਲੇ ਬਿਰਲੇ ਹਨ ਬੰਦੇ ਜਿਹੜੇ ਸੁਣਦੇ ਨੇ, ਸੁਣ ਕੇ ਫਿਰ ਮੰਨਦੇ, ਉਹ ਫਿਰ ਬਣਜ ਕਰਦੇ ਨੇ, ਖੱਟਦੇ ਨੇ, ਨਿਧਿਆਸਨ ਕਰਦੇ ਨੇ। ਨਾਨਕ ਨਾਮ ਬਣਜੇ ਰੰਗ ਰਾਤੇ, ਗੁਰਮੁਖ ਕੋ ਨਾਮ ਪਾਏਂਦਾ। ਕੋਈ ਕੋਈ ਪ੍ਰੇਮੀ ਹੈ ਜਿਹੜਾ ਗੁਰੂ ਤੋਂ ਫਿਰ ਨਾਮ ਦੀ ਪ੍ਰਾਪਤੀ ਕਰਦਾ। ਸੋ ਇਹ ਜੋ ਸੰਸਾਰ ਹੈ ਸਾਰਾ ਖੇਲ ਰਚਾਇਆ, ਪਵਣ ਪਾਣੀ ਅਗਨੀ ਜਿਉ ਪਾਇਆ, ਆਕਾਸ਼ ਪਾ ਬਣਾਤਾ, ਪਵਨ ਬਣਾਤੀ, ਅਗਨੀ ਬਣਾਤੀ, ਪਾਣੀ ਬਣਾਤਾ, ਮਿੱਟੀ ਬਣਾਤੀ। ਦੂਜੇ ਪਾਸੇ ਚੇਤਨ ਵਸਤੂ ਜਿਹਨੂੰ ਜੀਵਾਤਮਾ ਕਹਿੰਦੇ ਨੇ, ਹੁਕਮੀ ਹੋਵਨ ਜੀ ਹੁਕਮ ਨਾ ਕਹਿ ਆ ਜਾਈ, ਉਹ ਵੀ ਇਹਦੇ ਵਿੱਚ ਪਸਾਰਾ ਕਰ ਦਿੱਤਾ। ਦੇਹੀ ਨਗਰੀ ਨੌ ਦਰਵਾਜੇ ਸੋ ਦਸਮਾ ਗੁਪਤ ਰਹਾਤਾ ਹੈ। ਜਿਸ ਥਾਂ ਤੇ ਇਹ ਵਾਹਿਗੁਰੂ ਪ੍ਰਗਟ ਹੁੰਦਾ ਤੇ ਦੇਵ ਨਾਇਣ ਉਸਦੇ ਦਰਸ਼ਨ ਕਰਦੇ ਨੇ, ਦੇਵ ਨੇਤਰ ਉਸਦੇ ਨਾਦ ਨੂੰ ਸਰਵਣ ਕਰਦੇ ਨੇ, ਦਿਵ ਜੇਬਾ ਉਸਦੇ ਰਸ ਨੂੰ ਅਨੁਭਵ ਕਰਦੀ ਹੈ, ਅੰਮ੍ਰਿਤ ਚੱਖਦੀ ਹੈ, ਤੇ ਦਿਵ ਨਾਸਕਾ ਉਸਦੀ ਸੁਗੰਧੀ ਲੈਂਦੀ ਹੈ, ਤੇ ਦਿਵ ਸਪਰਸ਼ ਦੇ ਹੀ ਉਸਦੇ ਸਪਰਸ਼ ਨੂੰ ਅਨੁਭਵ ਕਰਦੀ ਹੈ ਜੋ ਸਹਿਣ ਤੋਂ ਬਾਹਰ ਹੈ। ਸੋ ਇਹਦੇ ਵਿੱਚ ਹੀ ਹੈ ਤੇ ਇਹਦੇ ਵਿੱਚ ਉਹ ਦਰਵਾਜ਼ਾ ਥਾਂ ਰੱਖ ਦਿੱਤਾ ਜਿਸ ਨੂੰ ਦਸਵਾਂ ਆਖਿਆ ਗਿਆ। ਨੌ ਤਾਂ ਪ੍ਰਗਟ ਹੋ ਗਏ, ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨਾ ਹਰ ਸਾਜੇ। ਦਸਵੇਂ ਪੁਰਖ ਅਤੀਤ ਨਰਾਲਾ ਆਪੇ ਲਖ ਲਖਾਇਆ। ਇਹ ਨੀ ਗੁਪਤ ਹੋ ਗਿਆ, ਉਹਨੇ ਅੱਖਾਂ ਵੀ ਬਖਸ਼ ਦਿੱਤੀਆਂ ਵੀ ਜੇ ਦੇਖਣਾ ਹੈ ਤਾਂ ਤੇਰੇ ਅੰਦਰ ਅੱਖ ਹੈਗੀ ਉਹਨੂੰ ਖੋਲ ਲੈ। ਗੁਰੂ ਮਹਾਰਾਜ ਉਸ ਨੂੰ ਬਿਆਨ ਅੱਖੜੀਆਂ ਆਖਦੇ ਨਾ ਹੈ ਵੀ ਉਹ ਇੱਕ ਐਸੀ ਅੱਖ ਹੈ, ਐਸੀ ਸੋਝੀ ਹੈ, ਐਸੀ ਅਨੁਭਵ ਦਾ ਕੋਈ ਪ੍ਰਕਾਸ਼ ਹੈ ਜਿਸ ਨੂੰ ਤੀਸਰਾ ਤਿਲ ਸ਼ਿਵ ਨੇਤਰ ਥਰਡ ਆਈ ਆਦਿ ਅਨੇਕਾਂ ਨਾਵਾਂ ਦੇ ਨਾਲ ਮਹਾਤਮਾ ਸਮਝਾਉਣ ਦਾ ਯਤਨ ਕਰਦੇ ਨੇ। ਉੱਥੇ ਪੁਰਖ ਅਤੀਤ ਜਿਹੜਾ ਵਾਹਿਗੁਰੂ ਹੈ ਉੱਥੇ ਜਿਹੜਾ ਅਲੱਖ ਹੈ ਉਹ ਉੱਥੇ ਲਖਿਆ ਜਾਂਦਾ, ਜਾਣਿਆ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਉੱਥੇ ਨਿਸ਼ਾਨੀਆਂ ਵੀ ਨੇ। ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨਾ ਹਾਰ ਸਾਜੇ। ਦਸਵੇਂ ਪੁਰਖ ਅਤੀਤ ਨਰਾਲਾ ਆਪੇ ਲਖ ਲਖਾਇਆ। ਤਾਬਤ ਥਮਿਆ ਸਤਿਗੁਰ ਮਿਲਿਆ। ਜਿੰਨੇ ਮਨ ਦੇ ਫੁਰਨੇ, ਜਿੰਨੀਆਂ ਮਨ ਦੀਆਂ ਵਾਸ਼ਨਾਵਾਂ, ਜਿੰਨਾ ਮਨ ਦੌੜਦਾ ਸੀ, ਇਹ ਜਦੋਂ ਸਮਾਧੀ ਦੀ ਅਵਸਥਾ ਚ ਗਿਆ, ਉਸ ਵੇਲੇ ਪਹਿਲੀ ਸਮਾਧੀ ਜਿਸ ਨੂੰ ਸੰਪਰਗਿਆਤ ਸਮਾਧੀ ਆਖਦੇ ਨੇ ਜਾਂ ਸਾਧਕਲਪ ਸਮਾਧੀ ਆਖਦੇ ਨੇ, ਇਹਦੇ ਵਿੱਚ ਅਜੇ ਫੁਰਨਾ ਹੁੰਦਾ। ਇਸ ਦੇ ਉੱਤੇ ਜਦ ਫੁਰਨਾ ਬੰਦ ਹੋ ਜਾਂਦਾ ਹੈ ਤਾਂ ਨਿਰਵਿਕਲਪ ਸਮਾਧੀ, ਅਸੰਪਰਗਿਆਤ ਸਮਾਧੀ ਦੇ ਅੰਦਰ ਜਾ ਕੇ ਉਸ ਵੇਲੇ ਮਨ ਜਿਹੜਾ ਧਾਮਦਾ ਹੋਇਆ ਥਮਿਆ ਜਾਂਦਾ। ਥਮ ਤਾਂ ਹੁੰਦਾ ਹੈ ਜੇ ਸਤਿਗੁਰੂ ਮਿਲ ਜਾਵੇ, ਗੁਰੂ ਤੇ ਬਗੈਰ ਨਹੀਂ ਥਮਿਆ ਜਾਂਦਾ, ਚਾਹੇ ਜਿੰਨਾ ਜੀ ਕਰਦਾ ਜ਼ੋਰ ਲਾਵੇ। ਨਾਮ ਦੀ ਪ੍ਰਾਪਤੀ ਨਹੀਂ ਹੋਏਗੀ, ਇਸ ਅਵਸਥਾ ਦੀ ਪ੍ਰਾਪਤੀ ਨੂੰ ਮਹਾਰਾਜ ਨੇ ਨਾਮ ਦੀ ਪ੍ਰਾਪਤੀ ਆਖਿਆ। ਬਿਨ ਸਤਿਗੁਰ ਨਾਉ ਨਾ ਪਾਏ ਕੋਈ, ਬੂਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁਖ ਪਾਏ ਜੁਗ ਚਾਰ। ਗੁਰੂ ਮਿਲਦਾ ਨੀ ਜਿੰਨਾ ਚਿਰ ਪੂਰਾ ਭਾਗ ਨਾ ਹੋ। ਸੋ ਉਹਦੇ ਮਿਲੇ ਤੇ ਗੁਰੂ ਦੇ ਮਿਲੇ ਤੇ ਮਨ ਥੰਮ ਹੋ ਜਾਂਦਾ, ਜਦੋਂ ਥੰਮਿਆ ਤੇ ਅੰਦਰਲੇ ਪ੍ਰਕਾਸ਼ ਚ ਐਂਟਰ ਹੋ ਜਾਂਦਾ, ਦਾਖਲ ਹੋ ਜਾਂਦਾ। ਤਾਬਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ, ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ। ਦੋ ਚੀਜ਼ਾਂ ਦੀ ਨਿਸ਼ਾਨੀ ਦਿੱਤੀ ਹੈ, ਇੱਕ ਤਾਂ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ, ਐਸਾ ਸਵਾਦ ਹੈ ਜਿਹੜਾ ਵਰਣਨ ਨਹੀਂ ਕੀਤਾ ਜਾ ਸਕਦਾ। ਉਹ ਕਈ ਇਸ ਤਰ੍ਹਾਂ ਪਾਣੀ ਦੀਆਂ ਗੁੱਟਾਂ ਨਹੀਂ ਹਨ ਵੀ ਅੰਦਰ ਆ ਰਹੀਆਂ, ਉਹ ਦੇਵ ਅੰਮ੍ਰਿਤ ਹੈ, ਫੀਲ ਹੁੰਦਾ ਹੈ। ਸੋ ਉੱਥੇ ਅੰਮ੍ਰਿਤ ਦੀ ਵਰਸ਼ਾ ਹੁੰਦੀ ਹੈ ਤੇ ਉਹ ਭੋਜਨ ਰੂਹ ਦਾ ਹੈ, ਅੰਮ੍ਰਿਤ ਜੋ ਭੋਜਨ ਹੈ, ਸਰੀਰ ਦਾ ਭੋਜਨ ਜੋ ਹੈ ਇਹ ਅੰਨ ਹੋਇਆ ਕਰ ਲੈ, ਪਾਣੀ ਹੋਇਆ ਕਰ ਲੈ। ਸੋ ਉਹ ਰੂਹ ਨੂੰ ਭੋਜਨ ਜੋ ਚਾਹੀਦਾ ਉਹ ਉੱਥੇ ਪ੍ਰਾਪਤ ਹੋ ਜਾਂਦਾ ਹੈ, ਤਿੱਥੇ ਅੰਮ੍ਰਿਤ ਭੋਜਨ। ਮਹਾਰਾਜ ਕਹਿੰਦੇ ਇਕੱਲਾ ਨਹੀਂ ਹੈ ਉੱਥੇ, ਸਹਿਜ ਤੁਹਾਨੂੰ ਉਪਜਾ। ਉਹ ਸ਼ਬਦ ਜਿਹੜਾ ਵਾਹਿਗੁਰੂ ਨੇ ਨਿਰੰਕਾਰ ਜਦੋਂ ਸਾਕਾਰ ਹੋਇਆ ਓਂਕਾਰ ਦੇ ਸਰੂਪ ਚ, ਏਕ ਕਵਾਵੈ ਤੇ ਸਭ ਹੋਇਆ, ਉਹ ਸ਼ਬਦ ਜਿਸ ਦੇ ਹੋਣ ਕਰਕੇ ਸਾਰੀ ਸ੍ਰਿਸ਼ਟੀ ਦੀ ਹੋਂਦ ਕਾਇਮ ਹੈ, ਉਹ ਹੁਣ ਵੀ ਉਸੇ ਤਰ੍ਹਾਂ ਕਾਇਮ ਹੈ ਸ਼ਬਦ, ਕਿਉਂਕਿ ਉਹ ਪਰਮੇਸ਼ਰ ਦਾ ਆਪਣਾ ਨਿੱਜ ਸਰੂਪ ਹੈ। ਸੋ ਧੁਨ ਉੱਠਣੀ ਸ਼ੁਰੂ ਹੋ ਜਾਂਦੀ ਹੈ ਅੰਦਰ, ਤੇ ਜਿਤ ਸ਼ਬਦ ਜਗਤ ਥੰਮ ਰਹਾਇਆ, ਉਹ ਸ਼ਬਦ ਜਿਸ ਸ਼ਬਦ ਦੇ ਨਾਲ ਜਗਤ ਨੂੰ ਥੰਮ ਕੇ ਕਾਇਮ ਕੀਤਾ ਹੋਇਆ ਵਾਹਿਗੁਰੂ ਜੀ ਨੇ, ਤੇ ਉਹ ਸ਼ਬਦ ਦੀ ਪ੍ਰਾਪਤੀ ਉੱਥੇ ਹੋ ਜਾਂਦੀ ਹੈ ਦਸਵੇਂ ਦੁਆਰ ਦੇ ਵਿੱਚ ਜਾ ਕੇ। ਸੋ ਉਹ ਮਹਾਰਾਜ ਕਿਥੋਂ ਫੇਰ ਫਰਮਾਉਂਦੇ ਨੇ ਕਿ ਅੰਮ੍ਰਿਤ ਰਸ ਸਤਿਗੁਰ ਚੋ ਆਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ, ਤੈ ਅਨਹਦ ਸ਼ਬਦ ਭਜੇ ਤੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਅਨਹਦ ਸ਼ਬਦ ਦੀ ਸਹਿਜ ਬਾਣੀ ਵੱਜ ਰਹੀ ਆ। ਇਹ ਪੰਜ ਅਵਸਥਾ ਜੀ ਬਦਲਦਾ ਹੈ, ਪੰਜ ਸ਼ਬਦ ਜਿਸ ਨੂੰ ਆਖਿਆ ਜਾਂਦਾ, ਤੇ ਪੰਜਾਂ ਤੋਂ ਬਾਅਦ ਜਿਹੜਾ ਅਨਹਦ ਹੈ ਤੇ ਜਦੋਂ ਪ੍ਰਗਟ ਹੁੰਦਾ ਹੈ ਤਾਂ ਸਰੀਰ ਤੋਂ ਸਹਿ ਨਹੀਂ ਹੋਇਆ ਕਰਨਾ। ਐਸਾ ਦਿਵ ਸ਼ਬਦ ਹੈ, ਐਸਾ ਦਿਵ ਮਿਊਜ਼ਿਕ ਹੈ, ਰਾਗ ਹੈ, ਉਸ ਦੀ ਧੁਨ ਉੱਥੇ ਉਪਜਦੀ ਹੋ ਜਾਂਦੀ ਹੈ। ਤੈ ਅਨਹਦ ਸ਼ਬਦ ਵਜੇ ਧੁਨ ਬਾਣੀ, ਸਹਿਜੇ ਸਹਿਜ ਸੁਣਾਈ ਹੈ। ਸੋ ਇਸ ਤਰ੍ਹਾਂ ਜਦ ਤੱਕ ਨੌ ਦਰਵਾਜ਼ਿਆਂ ਨੂੰ ਠਾਕਿਆ ਨਹੀਂ ਜਾਂਦਾ ਮੰਤਰ ਦੇ ਨਾਲ, ਉਨੀ ਦੇਰ ਤੱਕ ਮਨ ਨੇ ਇੱਧਰ ਨੂੰ ਦੌੜਨਾ। ਜਦੋਂ ਠਾਕਦਾ ਫਿਰ ਮਨ ਦੀ ਸ਼ਕਤੀ ਨਹੀਂ ਹੈ ਕਿ ਬਾਹਰ ਨੂੰ ਦੌੜੇ, ਕਿਉਂਕਿ ਉਹ ਤਾਂ ਠਾਕਤੇ, ਬੰਨ ਦਿੱਤੇ, ਮਨ ਹੀ ਇੱਧਰ ਆਉਂਦਾ, ਫਿਰ ਅੰਦਰ ਨੂੰ ਜਾਂਦਾ। ਨੌ ਦਰਵਾਜ਼ੇ ਤਾਪਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਗੁਰੂ ਦੀ ਮਤ ਧਾਰਨ ਕਰਨ ਦੇ ਨਾਲ ਉਹ ਸ਼ਬਦ ਉਸ ਸਥਾਨ ਦੇ ਉੱਤੇ ਸੁਣਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਉਹ ਵਾਹਿਗੁਰੂ ਜੀ ਜਿਹੜੇ ਜਿਸਮ ਜਿਨ੍ਹਾਂ ਦਾ ਰੂਪ ਨੀ, ਰੰਗ ਨੀ, ਰੇਖ ਨੀ, ਭੇਜ ਨੀ, ਚੱਕਰ ਨੀ, ਚਿਹਨ ਨੀ, ਉਹਨਾਂ ਦਾ ਉੱਥੇ ਪ੍ਰਗਟ ਹੋਣਾ ਮਹਾਰਾਜ ਨੇ ਫਰਮਾਇਆ ਹੈ। ਸੋ ਇਹ ਦੇਹੀ ਮਿਲੀ ਇਸ ਵਾਸਤੇ ਹੈ, ਭਈ ਪ੍ਰਾਪਤ ਮਨ ਉਪਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀ। ਸੋ ਹੁਣ ਉੱਥੇ ਜਾਇਆ ਕਿਵੇਂ ਜਾਵੇ ਸਾਨੂੰ ਤਾਂ ਪਤਾ ਹੀ ਨਹੀਂ ਅੰਦਰ ਦਾ, ਜੇ ਮੈਡੀਕਲ ਸਾਇੰਸ ਵਾਲੇ ਨਾਂ ਦੱਸਦੇ ਸਾਨੂੰ ਕੋਈ ਪਤਾ ਨਹੀਂ ਵੀ ਰੋਟੀ ਕਿਵੇਂ ਹਜ਼ਮ ਹੁੰਦੀ ਹੈ, ਉੱਥੇ ਕਿਵੇਂ ਆ ਜਾ ਕੇ ਐਸਿਡ ਸਪਰੇ ਕਰਦੇ ਨੇ ਤੇ ਉਹ ਭੋਜਨ ਨੂੰ ਕਿਵੇਂ ਡਿਸੋਲਵ ਕਰਦੇ ਨੇ, ਕਿਵੇਂ ਉਸ ਤੋਂ ਫਿਰ ਜਿਗਰ ਜਾ ਕੇ ਵੱਖਰੇ ਵੱਖਰੇ ਹੱਥ ਕੱਢ ਕੇ ਵੱਖਰੇ ਵੱਖਰੇ ਥਾਵਾਂ ਨੂੰ, ਕੋਈ ਕਿਸੇ ਥਾਂ ਨੂੰ, ਕੋਈ ਕਿਸੇ ਥਾਂ ਨੂੰ ਭੇਜਦਾ ਤੇ ਬਾਡੀ ਦਾ ਸੰਤੁਲਨ ਕਾਇਮ ਰੱਖਦਾ। ਸੋ ਖੂਨ ਕਿਵੇਂ ਹਰਕਤ ਕਰਦਾ, ਦਿਲ ਦੇ ਵਿੱਚੋਂ ਕਿੰਨਾ ਖੂਨ ਆਦਮੀ ਦਾ ਹਰ ਵਕਤ ਇੱਕ ਮਿੰਟ ਦੇ ਅੰਦਰ ਗੇੜਾ ਖਾਂਦਾ, ਇਹ ਮੈਡੀਕਲ ਸਾਇੰਸ ਵਾਲਿਆਂ ਨੇ ਦੱਸ ਦਿੱਤਾ ਤੇ ਅਸੀਂ ਉਹਦੇ ਤੇ ਵਿਸ਼ਵਾਸ ਕਰ ਲਿਆ। ਜੇ ਪ੍ਰਤੱਖ ਦੇਖਣਾ ਹੈ ਤਾਂ ਮੈਡੀਕਲ ਕਾਲਜ ਵਿੱਚ ਜਾਣਾ ਪਏਗਾ। ਇਸੇ ਤਰ੍ਹਾਂ ਇੰਜੀਨੀਅਰਿੰਗ, ਇੰਜੀਨੀਅਰਿੰਗ ਦੀ ਕੋਈ ਸਮਝ ਨਹੀਂ ਆਉਂਦੀ ਕਿਤਾਬਾਂ ਪੜ੍ਹਨ ਤੋਂ, ਬਹੁਤ ਮੁਸ਼ਕਲ ਹੋ ਕੇ ਸ਼ਾਇਦ ਇੱਕ ਅੱਧ ਸਟੂਡੈਂਟ ਹੋ ਜਾਵੇ, ਪਾਸ ਤਾਂ ਹੋ ਜਾਵੇ ਲੇਕਿਨ ਮੁਸ਼ਕਲ ਹੈ। ਸੋ ਉਹਦੇ ਵਾਸਤੇ ਦੁਨੀਆਦਾਰਾਂ ਨੇ ਕਾਲਜ ਬਣਾ ਦਿੱਤੇ। ਸਾਇੰਸ ਵਰਗੀ ਸੂਖਸ਼ਮ ਚੀਜ਼ ਜਦ ਤੱਕ ਜਾ ਕੇ ਯੂਨੀਵਰਸਿਟੀਆਂ ਦੇ ਅੰਦਰ ਤਜਰਬੇ ਨਹੀਂ ਕਰਦਾ, ਰਿਸਰਚ ਨਹੀਂ ਕਰਦਾ, ਉਹਨਾਂ ਚਿਰ ਸਾਇੰਸ ਦਾ ਨਹੀਂ ਪਤਾ ਲੱਗਦਾ। ਖੇਤੀ ਵਰਗੀ ਮੋਟੀ ਚੀਜ਼ ਜਦ ਤੱਕ ਖੇਤ ਵਿੱਚ ਜਾ ਕੇ ਕਿਸੇ ਬਜ਼ੁਰਗ ਤੋਂ, ਕਿਸੇ ਜਾਣਕਾਰ ਬੰਦੇ ਤੋਂ, ਕਿਸੇ ਮਹਿਕਮੇ ਵਾਲਿਆਂ ਤੋਂ ਨਹੀਂ ਪੁੱਛਦਾ, ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਖਾਦ ਕਿੰਨਾ ਪਾਉਣਾ, ਕਿਹੜਾ ਕਿੰਨਾ ਪਾਉਣਾ, ਹਾਲਾਂਕਿ ਬੜੀ ਮੋਟੀ ਚੀਜ਼ ਹੈ। ਸੋ ਇਸੇ ਤਰ੍ਹਾਂ ਦੇ ਨਾਲ ਜੋ ਰੂਹਾਨੀ ਵਿੱਦਿਆ ਹੈ ਉਹਦਾ ਪਤਾ ਨਹੀਂ ਲੱਗਦਾ ਜਦ ਤੱਕ ਰੂਹਾਨੀ ਵਿੱਦਿਆ ਨੂੰ ਜਾਣਨ ਵਾਲਾ ਪੂਰਨ ਅਨੁਭਵੀ ਪੁਰਸ਼ ਨਾ ਪ੍ਰਾਪਤ ਹੋਵੇ। ਸੋ ਉਸ ਨੂੰ ਗੁਰੂ ਆਖਦੇ। ਸੋ ਉਹਦੀਆਂ ਕੈਟੇਗਰੀਆਂ ਹੁੰਦੀਆਂ ਸਾਧ ਸੰਗਤ ਜੀ, ਕਿਉਂਕਿ ਗੁਰੂ ਦਾ ਪੇਸ਼ਾ ਜਿਹੜਾ ਹੈ ਇਹ ਬੜਾ ਹੀ ਪ੍ਰੋਫਿਟੇਬਲ ਹੈ ਸੰਸਾਰ ਦੀ ਨਿਗਾਹ ਚ, ਲੇਕਿਨ ਗੁਰੂ ਜਿਹੜਾ ਅਕਾਲ ਪੁਰਖ ਵੱਲੋਂ ਹੈ ਉਹਦੀ ਕੋਈ ਅਵਸਥਾ ਹੋਰ ਹੁੰਦੀ ਹੈ, ਤੇ ਬਾਕੀ ਜਿਹੜੇ ਨੇ ਉਹਦੇ ਨਾਲ ਜੀ ਭਟਕ ਜਾਂਦਾ ਹੈ, ਫਸ ਜਾਂਦਾ। ਉਹਨਾਂ ਦੀ ਕੈਟੇਗਰੀਆਂ ਮਹਾਰਾਜ ਨੇ, ਇੱਕ ਤਾਂ ਅੰਨਾ ਗੁਰੂ ਕਿਹਾ, ਇੱਕ ਕੱਚਾ ਗੁਰੂ ਕਿਹਾ। ਕਾਚੇ ਗੁਰ ਤੇ ਮੁਕਤ ਨਾ ਹੋ, ਕੱਚਾ ਗੁਰੂ ਤਾਂ ਮੁਕਤ ਕਰੇ ਨਹੀਂ ਸਕਦਾ ਕਿਉਂਕਿ ਉਹ ਆਪ ਤੈਰਨ ਨਹੀਂ ਜਾਣਦਾ, ਆਪ ਡੁੱਬ ਜਾਂਦਾ ਭਵਜਲ ਦੇ ਅੰਦਰ ਤੇ ਦੂਸਰੇ ਨੂੰ ਕਿਵੇਂ ਤਾਰ ਦੇਗਾ। ਤਾਰੇਗਾ ਤਾਂ ਉਹੀ ਜਿਹੜਾ ਆਪ ਤਰਨ ਜਾਣਦਾ। ਕਹਿੰਦੇ ਮਹਾਰਾਜ ਦਾ ਫਰਮਾਨ ਹੈ, ਜੋ ਡਵੰਦੇ ਆਪ ਸੋ ਤਰਾਏ ਕਿੰਨ ਕੇ, ਜੋ ਡਵੰਦੇ ਆਪ, ਜੋ ਆਪ ਡੁੱਬਦੇ ਨੇ ਸੋ ਤਰਾਏ ਕਿੰਨ ਖੇ, ਉਹ ਕਿਹਨੂੰ ਤਾਰ ਦੂਗਾ। ਤਾਰੇਂਦੜੋ ਵੀ ਤਾਰ ਨਾਨਕ ਫਿਰ ਸਿਉਂ ਰੱਤਿਆ, ਜਿਹੜੇ ਆਰ ਪਾਰ ਪਤਣਾ ਦੇ ਭੇਤੀ ਨੇ ਉਹ ਲੈ ਕੇ ਲੈ ਜਾਂਦੇ ਨੇ, ਮੋਢੇ ਤੇ ਹੱਥ ਧਰਾ ਕੇ ਵੀ ਲੈ ਜਾਂਦੇ, ਕਿਸ਼ਤੀ ਚਲਾ ਕੇ ਲੈ ਜਾਂਦੇ ਨੇ, ਜਹਾਜ਼ ਚਲਾ ਕੇ ਲੈ ਜਾਂਦੇ। ਸੋ ਬਾਕੀ ਜੋ ਹੈ ਅਨੁਭਵ ਤੋਂ ਵੀ ਹੋਣਾ, ਮਹਾਰਾਜ ਕਹਿੰਦੇ ਉਹ ਅੰਨਾ ਹੋਇਆ ਕਰਦਾ। ਗੁਰੂ ਜਨਾ ਕਾ ਅੰਦਲਾ ਚੇਲੇ ਨਾਈ ਠਾਓ, ਗੁਰੂ ਅੰਨਾ, ਚੇਲਾ ਕਿੱਥੋਂ ਭਾਲਦਾ ਵੀ ਮੈਂ ਮੰਜ਼ਲੇ ਮਕਸੂਦ ਤੇ ਪਹੁੰਚ ਜਾਵਾਂਗਾ। ਉਹ ਤਾਂ ਆਪ ਵੀ ਲੁੱਟਿਆ ਜਾਏਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਗਲਤ ਜਜ਼ਬੇ, ਤੇ ਜਿਹੜੇ ਉਹਨਾਂ ਦੇ ਪਿੱਛੇ ਲੱਗੇ ਨੇ ਉਹ ਵੀ ਲੁੱਟੇ ਜਾਣਗੇ। ਫਰਮਾਨ ਐਸਾ ਅੰਨਾ ਗੂਜੇ ਥੀਏ ਕਿਉਂ ਪਾਦਰ ਜਾਣੈ, ਉਹ ਕੀ ਜਾਣਦਾ ਵੀ ਸਹੀ ਸੜਕ ਕਿੱਥੋਂ ਦੀ ਜਾਂਦੀ ਹੈ। ਆਪ ਮੋਸਾ ਮਤ ਹੋਛੀ ਹੈ ਕਿਉਂ ਰਾਹ ਪਛਾਣ, ਹੋਛੀ ਮਤ ਹੋਣ ਕਰਕੇ ਆਪ ਹੀ ਲੁੱਟਿਆ ਜਾਂਦਾ ਤੇ ਰਾਹ ਦੀ ਪਛਾਣ ਨਹੀਂ। ਸੋ ਐਸਾ ਜੋ ਹੈ ਨਾਨਕ ਅੰਦਾ ਹੋਏ ਕੇ ਦੱਸੇ ਰਾਹ, ਸਭ ਸਮਹਾਏ ਸਾਥ ਹੈ, ਸਾਰਾ ਸਾਥ ਲੁੱਟਿਆ ਜਾਊ। ਕਿ ਆਪ ਅੰਨਾ ਹੈ ਪਤਾ ਨਹੀਂ ਹੈ, ਅੱਗੇ ਗਿਆ ਮੋਹੇ ਮੋਹ ਪਾਏ, ਸੋ ਐਸਾ ਗੂ ਜਾਪੈ। ਦਰਗਾਹ ਦੇ ਵਿੱਚ ਉਹਦੇ ਨਾਲ ਕੀ ਬਣਦਾ, ਜੁੱਤੀਆਂ ਪੈਂਦੀਆਂ ਉਹਦੇ ਮੂੰਹ ਤੇ। ਐ ਜਾ ਆਗੂ ਝੂਠ ਬੋਲਦਾ, ਦੂਜਿਆਂ ਦੀ ਕਮਾਈ ਖਾਂਦਾ, ਉਹਨਾਂ ਦਾ ਧਨ ਆਪ ਵਰਤਦਾ, ਮੌਜਾਂ ਉਡਾਉਂਦਾ ਤੇ ਉਹਨਾਂ ਨੂੰ ਸਮਝਾਉਣ ਜਾਂਦਾ, ਆਪ ਤਾਂ ਲੁੱਟਿਆ ਹੋਇਆ ਦੂਜਿਆਂ ਨੂੰ ਉਪਦੇਸ਼ ਦਿੰਦਾ। ਕੂੜ ਬੋਲ ਮੁਰਦਾਰ ਖਾਏ, ਅਬਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥੇ, ਨਾਨਕ ਐਸਾ ਆਗੂ ਜਾਪੈ। ਆਪ ਵੀ ਲੁੱਟਿਆ ਗਿਆ ਤੇ ਨਾਲ ਦੇ ਦਿੱਤਾ। ਸੋ ਇਸੇ ਤਰ੍ਹਾਂ ਜਿਹੜਾ ਅੰਨਾ ਗੁਰੂ ਹੁੰਦਾ ਹੈ, ਉਹਨੂੰ ਨਹੀਂ ਪਤਾ ਵੀ ਭਰਮ ਜੋ ਪੈ ਗਿਆ, ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਕਿਵੇਂ ਆਪਾ ਚੀਨਣਾ ਹੈ, ਕਿਸ ਤਰੀਕੇ ਦੇ ਨਾਲ ਭਰਮ ਦਾ ਜੋ ਕਾਲਖ ਪੈ ਗਈ, ਕਾਈ ਪੈ ਗਈ, ਉਹ ਕਿਵੇਂ ਮਿਟ ਸਕਦੀ ਹੈ। ਮਿਟਦੀ ਨਹੀਂ, ਅੰਦੇ ਗੁਰ ਤੇ ਭਰਮ ਨਾ ਜਾਈ, ਮੂਲ ਛੋਡ ਲਾਗੈ ਦੂਜੈ ਭਾਈ, ਬਿਖ ਕਾ ਮਾਤਾ ਬਿਖ ਮਾਹੇ ਸਮਾਈ। ਉਹ ਤਾਂ ਮਾਇਆ ਦਾ ਮੱਤਿਆ ਹੋਇਆ ਪੁਆਇਜ਼ਨ ਦਾ, ਪੁਆਇਜ਼ਨ ਚ ਆਪ ਰਹੇਗਾ, ਪੁਆਇਜ਼ਨ ਦੇ ਵਿੱਚ ਆਪਣੇ ਚੇਲਿਆਂ ਨੂੰ ਲੈ ਜਾਏਗਾ। ਤੋ ਫਰਮਾਨ ਹੈ ਕਿ ਗੁਰੂ ਜਨਾ ਕਾ ਅੰਦਲਾ, ਅੰਨਾ ਗੁਰੂ ਦੇ ਜਿਹੜੇ ਚੇਲੇ ਨੇ, ਗੁਰੂਆਂ ਦਾ ਕੋਈ ਅੰਤ ਹੈ, ਪ੍ਰਚਾਰਕਾਂ ਦਾ ਅੰਤ, ਅੰਨਿਆਂ ਦਾ ਉਪਦੇਸ਼ਕਾਂ ਦਾ ਕੋਈ ਅੰਤ ਹੈ? ਅੰਨੇ ਆਪ ਨੇ ਤੇ ਸੰਸਾਰ ਨੂੰ ਹਨੇਰਾ ਦੱਸੀ ਜਾਂਦੇ, ਤੇ ਉਹਦੇ ਨਾਲ ਹੁੰਦਾ ਕੀ ਹੈ, ਜਿਹੜੇ ਉਹਨਾਂ ਦੇ ਨਾਲ ਲੱਗਦੇ ਆ ਉਹ ਵੀ ਅੰਨੇ ਕੰਮ ਕਰਨ ਲੱਗ ਜਾਂਦੇ ਨੇ, ਪ੍ਰਕਾਸ਼ ਵਾਲੇ ਕੰਮ ਨਹੀਂ ਕਰਦੇ, ਹਨੇਰੇ ਵਾਲੇ ਕੰਮ ਕਰਦੇ ਨੇ, ਆਪ ਹਨੇਰੇ ਚ ਸੰਸਾਰ ਨੂੰ ਵੀ ਹਨੇਰੇ ਚ ਪਾ ਦਿੰਦੇ। ਗੁਰੂ ਜਨਾ ਕਾ ਅੰਦਲਾ, ਸਿੱਖ ਵੀ ਅੰਦੇ ਕਰਮ ਕਰੇ ਨ, ਓਏ ਪਾਣੇ ਚੱਲਣੇ ਆਪਣੇ, ਨਿਤ ਝੂਠੋ ਝੂਠ ਬੋਲੇ ਨ, ਉਹ ਮਰਜ਼ੀ ਚ ਚੱਲਦੇ ਕਿਉਂਕਿ ਗੁਰੂ ਨਹੀਂ ਹੋਇਆ। ਜਦ ਗੁਰੂ ਮਿਲ ਜਾਂਦਾ ਹੈ ਉਸ ਵੇਲੇ ਤਾਂ ਸਿੱਖ ਗੁਰੂ ਦੀ ਮਰਜ਼ੀ ਵਿੱਚ ਚੱਲਦਾ। ਸੋ ਸਿੱਖ ਸਖਾ ਬੰਦ ਪੁਹੈ ਭਾਈ, ਜੇ ਗੁਰ ਕੇ ਪਾਣੇ ਵਿੱਚ ਆਵੇ, ਆਪਣੇ ਬਾਣੇ ਜੋ ਚੱਲੇ ਭਾਈ, ਸੇ ਵਿਛੜੇ ਝੋਟਾਂ ਖਾਵੇ। ਆਪਣੀ ਮਰਜ਼ੀ ਨਹੀਂ ਕਰ ਸਕਦਾ, ਗੁਰੂ ਕੋਲ ਸਰੈਂਡਰ ਕਰਨਾ ਪੈਂਦਾ, ਉਹਦੀ ਮਰਜ਼ੀ ਦੇ ਮੁਤਾਬਕ ਚੱਲਣਾ ਪੈਂਦਾ। ਸੋ ਇਸ ਤਰ੍ਹਾਂ ਦੇ ਨਾਲ ਦੂਸਰੀ ਕੈਟੇਗਰੀ ਗੁਰੂ ਦੀ ਹੁੰਦੀ ਹੈ, ਤੀਸਰੀ। ਪਹਿਲਾ ਹੁੰਦਾ ਕੱਚਾ ਗੁਰੂ, ਦੂਸਰਾ ਹੁੰਦਾ ਅੰਨਾ ਗੁਰੂ, ਤੀਸਰਾ ਹੋਇਆ ਕਰਦਾ ਪੜ੍ਹਿਆ ਲਿਖਿਆ ਗੁਰੂ। ਪੜ੍ਹਿਆ ਲਿਖਿਆ ਗੁਰੂ ਦੇ ਵਿੱਚ ਇਹ ਫਰਕ ਹੁੰਦਾ ਹੈ, ਉਹ ਗੱਲਾਂ ਬਹੁਤ ਜਾਣਦਾ, ਕਿਉਂਕਿ ਉਸਨੇ ਸਾਰੀਆਂ ਵਿਦਿਆ ਪੜ੍ਹੀਆਂ, ਤਸੱਲੀ ਵੀ ਕਰ ਦਿੰਦਾ, ਲੇਕਿਨ ਉਹਦੇ ਚ ਸ਼ਕਤੀ ਨਹੀਂ ਹੁੰਦੀ। ਇੱਕ ਗੋਲੀ ਹੁੰਦੀ ਹੈ, ਇੱਕ ਰੌ ਹੁੰਦਾ, ਉਹਦੇ ਚ ਕੇਵਲ ਬਰੂਦ ਬਰੂਦ ਤਾਂ ਹੈਗਾ, ਗੋਲੀ ਨਹੀਂ ਹੈ। ਉਹ ਪੜਾਕਾ ਤਾਂ ਮਾਰ ਦਿੰਦਾ ਹੈ, ਪਰ ਘਾ ਨਹੀਂ ਕਰਦਾ, ਮਾਰਦਾ ਨਹੀਂ ਹੈ ਕਿਸੇ। ਸੋ ਜਿਹੜਾ ਪੜ੍ਹਿਆ ਲਿਖਿਆ ਹੁੰਦਾ, ਲੱਛੇਦਾਰ ਲੈਕਚਰ ਦੇ ਕੇ, ਬੇਅੰਤ ਮਸਾਲਾਂ ਦੇ ਕੇ ਬੰਦੇ ਨੂੰ ਕਾਇਲ ਤਾਂ ਕਰ ਦਿੰਦਾ, ਪਰ ਉਹਦੇ ਕੋਲ ਅਥਾਰਟੀ ਨਹੀਂ ਹੁੰਦੀ। ਉਸ ਤਰ੍ਹਾਂ ਦੇ ਨਾਲ ਜਿਵੇਂ ਇੱਕ ਨਾਟਕ ਹੋ ਰਿਹਾ, ਇੱਕ ਰਾਜਾ ਬਣ ਗਿਆ, ਇੱਕ ਪੁਲਿਸ ਬਣ ਗਈ, ਇੱਕ ਜੱਜ ਬਣ ਗਿਆ, ਇੱਕ ਚੋਰ ਬਣ ਗਿਆ। ਚੋਰ ਨੂੰ ਪੁਲਿਸ ਫੜ ਲੈਂਦੀ ਹੈ, ਜੱਜ ਦੇ ਪਾਸ ਜਾਂਦੇ, ਜੱਜ ਸਜ਼ਾ ਦਿੰਦਾ ਹੈ ਕਿ ਇਸ ਨੂੰ ਫਾਂਸੀ ਦੇ ਦਿਓ। ਰਾਜੇ ਕੋਲ ਜਾਂਦੀ ਹੈ, ਰਾਜਾ ਵੀ ਕਹਿੰਦਾ ਹੁਣੇ ਦੇ ਦਿਓ ਇਸ ਨੂੰ ਫਾਂਸੀ, ਫਾਂਸੀ ਜੇ ਦੇ ਦੇਣਗੇ ਕੀ ਹੋਏਗਾ, ਆਪ ਸਾਰੇ ਹੀ ਫਸ ਜਾਣਗੇ, ਕਿਉਂਕਿ ਨਾਟਕ ਹੈ, ਉਹਦੇ ਕੋਲ ਅਥਾਰਟੀ ਨਹੀਂ ਹੈ। ਇਸੇ ਤਰ੍ਹਾਂ ਜੋ ਵਿਦਵਾਨ ਗੁਰੂ ਹੈ, ਉਹਦੇ ਕੋਲ ਪਰਮੇਸ਼ਰ ਦੇ ਦਰਵਾਜ਼ੇ 'ਚ ਐਂਟਰ ਕਰਾਉਣ ਦੀ ਸ਼ਕਤੀ ਨਹੀਂ ਹੈ, ਅਥਾਰਟੀ ਨਹੀਂ ਹੈ। ਉਹਦਾ ਦਿੱਤਾ ਹੋਇਆ ਪਾਸ ਪਰਮੇਸ਼ਰ ਦੇ ਦਰਵਾਜ਼ੇ ਦੇ ਉੱਤੇ ਖੋਟਾ ਸਿੱਕਾ ਹੈ, ਉਹ ਕਿਉਂਕਿ ਉਹ ਆਪ ਨਹੀਂ ਗਿਆ ਹੋਇਆ। ਆਪ ਅਕਲ ਦੇ ਨਾਲ ਗੱਲਾਂ ਕਰਦਾ। ਸੋ ਮਹਾਰਾਜ ਦੇ ਅੰਦਰ ਬਾਣੀ ਆਉਂਦੀ ਹੈ, ਕਬੀਰ ਸਾਹਿਬ ਫਰਮਾਉਂਦੇ ਨੇ ਕਿ ਇਹ ਜਿਹਾ ਕਹਿੰਦੇ ਉਹ ਤਾਂ ਜਗਤ ਦਾ ਗੁਰੂ ਹੋ ਸਕਦਾ ਹੈ, ਪਰਮੇਸ਼ਰ ਦੇ ਰਸਤੇ ਸਪਿਰਚੁਐਲਿਟੀ ਦੇ ਰਸਤੇ ਜਾਣ ਵਾਲਿਆਂ ਦਾ ਨਹੀਂ ਹੁੰਦਾ। ਕਬੀਰ ਬਾਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕਹਿ ਪਚਮੂਆ ਚਾਰੋਂ ਵੇ ਤੋਂ ਮਾਹੇ। ਉਹਦਾ ਕਿਤਾਬਾਂ ਚ ਖਤਮ ਹੋ ਗਿਆ, ਉਦੋਂ ਗਾਹਾਂ ਉਹਦੀ ਨੌਲੇਜ ਨਹੀਂ ਹੋਇਆ ਕਰਦੀ। ਸੋ ਇਸ ਤੇ ਅੱਗੇ ਹੋਇਆ ਕਰਦਾ ਅਲਪਾਦੂ ਗੁਰੂ, ਗੁਰੂ ਕਹਾਉਂਦਾ ਮਾਨਤਾ ਵੀ ਹੈ ਉਸ ਦੀ, ਲੇਕਿਨ ਸਮਰੱਥ ਨਹੀਂ। ਥੋੜਾ ਬਹੁਤਾ ਰਸਤੇ ਪਾਉਂਦਾ ਹੈ ਪਰ ਪੂਰੀ ਤਰ੍ਹਾਂ ਕਰ ਨਹੀਂ ਸਕਦਾ, ਬਦਲਾ ਨਹੀਂ ਸਕਦਾ। ਸੋ ਉਹਨੂੰ ਅਲਪਦ ਗੁਰੂ ਕਹਿੰਦੇ ਨੇ। ਉਹਦੇ ਕੋਲ ਜਾ ਕੇ ਆਦਮੀ ਲੰਘਦਾ ਨਹੀਂ ਹੈ, ਉਹ ਇੱਕ ਛੱਪੜੀ ਹੋਇਆ ਕਰਦੀ ਹੈ ਛੋਟੀ ਜਿਹੀ, ਜਿੱਥੇ ਨਹਾਉਣ ਦੇ ਨਾਲ ਮੈਲ ਲੱਗ ਜਾਂਦੀ। ਸੋ ਮਹਾਰਾਜ ਕਹਿੰਦੇ ਕਿਉਂ ਅਲਪਦ ਗੁਰੂਆਂ ਦੇ ਪਿੱਛੇ ਤੁਰਿਆ ਕਰਨਾ? ਫਰੀਦਾ ਸੋਈ ਸਰਵਰ ਟੂੰਡ ਲਾ, ਜਿੱਥੋਂ ਲੱਭੀ ਪੱਥ, ਇਹੋ ਜਿਹਾ ਸਰੋਵਰ ਟੂੰਡ ਲੈ ਗੁਰੂ ਦਾ, ਜਿੱਥੋਂ ਤੈਨੂੰ ਮਿਲ ਜਾਵੇ ਆਤਮ ਵਸਤੂ। ਛੱਪੜ ਟੂੰਡੇ ਕਿਆ ਹੋਵੇ, ਚਿੱਕੜ ਡੂਬੈ ਹੱਥ, ਉਸਦਾ ਚਿੱਕੜ ਚ ਹੱਥ ਭਰ ਜਾ। ਸੋ ਐਸਾ ਜੋ ਅਲਪਗ ਹੈ, ਅੰਦਰ ਤਾਂ ਮਾਇਆ ਮਾਇਆ ਹੋ ਰਹੀ, ਬਾਹਰੋਂ ਅੰਮ੍ਰਿਤ ਰੂਪੀ ਵਚਨ ਸੁਣਾ ਰਹੀ। ਉਹਦੇ ਲੜ ਲੱਗਣ ਵਾਲਾ ਜਮਾਂ ਦੀ ਮਾਰ ਖਾਏਗਾ, ਅੰਤਰ ਵਿਖ ਮੁਖ ਅੰਮ੍ਰਿਤ ਸੁਣਾਵੇ, ਜਮ ਪੁਰਬ ਦਾ ਝੋਟਾਂ ਖਾਵੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪਰਵੀਨ, ਬਾਹਰ ਭੇਸ ਨਾ ਕਾਹੂ ਪੀਨ, ਅਪਰ ਅਵਰ ਪ੍ਰਦੇਸ਼ ਆਪ ਨਾ ਕਰੈ, ਅਵਰ ਪ੍ਰਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮ ਮਰੈ। ਦੂਜਿਆਂ ਨੂੰ ਉਪਦੇਸ਼ ਦਿੰਦਾ, ਆਪ ਨਹੀਂ ਕਰ ਰਿਹਾ ਤੇ ਫਿਰ ਹੁੰਦਾ ਕੀ ਹੈ? ਜੰਮਦਾ ਰਹਿੰਦਾ, ਮਰਦਾ ਰਹਿੰਦਾ, ਆਪ ਵੀ ਤੇ ਪਿੱਛੇ ਲੱਗਣ ਵਾਲੇ। ਕਹਿੰਦੇ ਕੀ ਕਹੀਏ ਇਹਨਾਂ ਲੋਕਾਂ ਦੇ, ਕਿੰਨਾ ਕੁ ਉਪਦੇਸ਼ ਦਈਏ? ਸਮਝਣ ਵਾਲੇ ਨੇ, ਭੁੱਲੇ ਹੋਏ ਬੰਦੇ ਦਾ ਉਧਾਰ ਹੋ ਸਕਦਾ, ਪਖੰਡੀ ਦਾ ਨਹੀਂ ਹੋ ਸਕਦਾ, ਕਿਉਂਕਿ ਉਹ ਜਾਣਦਾ ਸਭ ਗੱਲ, ਜਾਣ ਜਾਣ ਕੇ ਫੇਰ ਬਾਕੀ ਹੋਇਆ। ਅੰਦੇ ਅਕਲੀ ਬਾਹਰੇ ਕਿਆ ਤਿੰਨ ਸੌ ਕਹੀਏ, ਬਿਨ ਗੁਰ ਪੰਥ ਨਾ ਸੂਝਈ, ਕਿਤ ਵਿਦ ਨਿਰਭਈਏ। ਗੁਰੂ ਦੇ ਬਗੈਰ ਰਸਤਾ ਕਿਵੇਂ ਲੱਭਜੂ ਭਾਈ? ਤੈਨੂੰ ਲੱਭਣਾ ਨਹੀਂ ਹੈ, ਕਿਉਂਕਿ ਅੰਨੇ ਦੇ ਪਿੱਛੇ ਲੱਗਿਆ ਹੋਏ। ਅੰਦੇ ਕਹਿ ਰਾਹ ਦੱਸਿਆ, ਅੰਦਾ ਹੋਏ ਸੋ ਜਾਏ, ਅੰਨਾ ਤਾਂ ਅੰਨੇ ਦੇ ਰਾਹ ਤੋਂ ਉੱਥੇ ਕੋਈ ਸੁਜਾਖਾ ਹੋ ਕੇ ਕਿਉਂ ਉਜੜ ਪਊਗਾ? ਹੋਏ ਸੁਜਾਖਾ ਨਾਨਕਾ, ਸੋ ਕਿਉਂ ਉਜੜ ਪਾਏ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਆ ਗੁਰੂ ਦਾ ਕੀ ਕਰਿਆ ਜਾਵੇ। ਕਬੀਰ ਸਾਹਿਬ ਕਹਿੰਦੇ ਨੇ ਕਿ ਐਸੇ ਗੁਰੂ ਦੀ ਮਾਂ ਹੈ ਨਾ ਜਿਹੜੀ, ਉਹਦਾ ਸਿਰ ਮੰਨ ਦੋ, ਕਿਉਂਕਿ ਉਹਨੇ ਇਹੋ ਜਿਹਾ ਅਗਿਆਨੀ ਗੁਰੂ ਪੈਦਾ ਕਰਿਆ। ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੋ ਵੇਦ ਮੈਂ ਚੇਲੇ ਦੀਏ ਬਹਾਏ। ਆਪ ਤਾਂ ਚਾਰੇ ਵੇਦਾਂ ਚ ਡੁੱਬ ਗਿਆ ਤੇ ਚੇਲੇ ਜਿਹੜੇ ਸੀ ਉਹ ਰੁੜ ਗਏ ਸਾਰੇ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਗੁਰੂਆਂ ਦਾ ਦਰਜਾ ਹੋਇਆ ਕਰਦਾ। ਫਿਰ ਸਵਾਲ ਆਉਂਦਾ ਵੀ ਗੁਰੂ ਦੇ ਬਗੈਰ ਨਹੀਂ ਕੰਮ ਚੱਲਦਾ? ਨਾ, ਇਹ ਫੈਸਲਾ ਹੈ, ਜਿਸ ਦਾ ਘਰ ਹੈ ਉਸਨੇ ਫੈਸਲਾ ਕਰ ਦਿੱਤਾ ਬਈ ਜਦ ਤੱਕ ਸਮਰੱਥ ਗੁਰੂ ਨਹੀਂ ਮਿਲਦਾ ਉਨੀ ਦੇਰ ਤੱਕ ਨਹੀਂ ਕੰਮ ਬਣ। ਇੱਕ ਮਿਸਾਲ ਦੇ ਨਾਲ ਬਾਤ ਸਮਝ ਆ ਜਾਏਗਾ। ਇੱਕ ਰਾਜਾ ਸੀ ਕੋਈ, ਉਸ ਰਾਜੇ ਦੇ ਔਲਾਦ ਨਾ ਹੋਣ ਕਰਕੇ ਉਹਨੇ ਐਲਾਨ ਕਰ ਦਿੱਤਾ ਕਿ ਫਲਾਣੇ ਦਿਨ 10 ਵਜੇ ਤੋਂ 4 ਵਜੇ ਤੱਕ ਜੋ ਵੱਡੀ ਸੈਰਗਾਹ ਹੈ 25-30 ਮੀਲ ਲੰਬੀ ਚੌੜੀ, ਉਸ ਦਾ ਦਰਵਾਜ਼ਾ ਖੁੱਲੇਗਾ ਤੇ 6 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਰਾਜੇ ਦੀ ਤਲਾਸ਼ ਕਰ ਲਏਗਾ ਉਹ ਰਾਜੇ ਦਾ ਵਾਰਸ ਬਣ ਕੇ ਤਖ਼ਤ ਤੇ ਬੈਠ ਜਾਏ। ਸਾਰਿਆਂ ਦੇ ਮਨਾਂ ਚਾਅ ਹੋਇਆ ਤੇ ਅੰਦਰ ਕੀ ਸੀ? ਇੱਕ ਤਾਂ ਭੁੱਲ ਭੁਲਾਈਆਂ ਸੀ ਸੈਂਕੜਿਆਂ ਦੇ ਹਿਸਾਬ ਨਾਲ, ਇੱਕ ਵਾਰੀ ਬੰਦਾ ਅੰਦਰ ਚਲਾ ਗਿਆ ਫਿਰ ਮੁੜ ਕੇ ਨਹੀਂ ਨਿਕਲਦਾ। ਇੱਕ ਵੱਡੀ ਝੀਲ ਸੀ, ਝੀਲ ਦੇ ਵਿੱਚ ਬੜੇ ਸੁੰਦਰ ਥਾਂ ਬਣੇ ਹੋਏ ਸੀ ਰਹਿਣ ਵਾਸਤੇ, ਕਿਸ਼ਤੀਆਂ ਸੀ। ਤੇ ਦੂਜੇ ਉਸਨੇ ਅਰੇਂਜ ਕਰ ਦਿੱਤਾ ਕਿ ਸ਼ਰਾਬ, ਕਬਾਬ, ਨਾਚ, ਮੁਜਰੇ, ਗਾਉਣੇ, ਖੇਲਾਂ, ਬੇਅੰਤ ਚੀਜ਼ਾਂ, ਬੜੇ ਡਰਾਮੇ ਤੇ ਹੋਰ ਅਨੇਕਾਂ ਕਿਸਮ ਦੀਆਂ ਨਮਾਇਸ਼ ਦੀਆਂ ਚੀਜ਼ਾਂ ਉਹਦੇ ਵਿੱਚ ਰਖਵਾ ਦਿੱਤੀਆਂ। ਹਜ਼ਾਰਾਂ ਦੀ ਤਾਦਾਦ ਚ ਬੰਦੇ ਅੰਦਰ ਦਾਖਲ, ਕੋਈ ਭੁੱਲ ਭੁਲਾਈਆਂ ਵੱਲ ਨੂੰ ਗਿਆ ਵੀ ਇੱਥੇ ਲੁਕਿਆ ਹੋਊ,